ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਲੀ ਮਹੱਲਾ ਪੰਜਵਾ ਲਲਨ ਰਾਵਿਆ ਕਮਨ ਗਤੀਰੀ।
ਸੋਹੀ ਰਾਗ ਅੰਦਰ ਪੰਜਵੀਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਲਾਲਨ ਸੋਹਣਾ ਲਾਲ ਪਿਆਰਾ ਲਾਲ ਪਰਮਾਤਮਾ ਵਾਹਿਗੁਰੂ ਉਸਨੂੰ ਕਿਵੇਂ ਮਾਣਿਆ ਜਾ ਸਕਦਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ, ਕਿਹੜੀ ਵਿਧੀ ਹੈ, ਕਿਹੜਾ ਮੈਥਡ ਹੈ। ਇੱਕ ਸਹੇਲੀ ਗੁਰਸਿੱਖ ਸਹੇਲੀ ਆਪਣੀ ਗੁਰਸਿੱਖ ਸਹੇਲੀ ਨੂੰ ਪੁੱਛਦੀ ਹੈ
ਸਖੀ ਬਤਾਓ ਮੁਝੇ ਮਤੀਰੀ।
ਐ ਸਖੀ ਮੈਨੂੰ ਉਹ ਮਤ ਦੇ, ਮੈਨੂੰ ਉਹ ਅਕਲ ਦੇ ਕਿ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਿਲਦਾ ਹੈ।
ਸੋਹਬ ਸੋਹਬ ਸੋਹਵੀ ਆਪਣੇ ਪ੍ਰੀਤਮ ਕਾ ਰੰਗ ਰੱਤੀ।
ਤਿੰਨ ਵਾਰੀ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ ਸੋਹਬ ਸੋਹਬ ਸੋਹਵੀ। ਸ਼ਬਦਾਰਥ ਦੇ ਅੰਦਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਹੈ ਬੜੇ ਸੁੰਦਰ ਅਰਥ ਕੀਤੇ ਨੇ, ਜਿਹਦੇ ਵਿੱਚ ਲਿਖਿਆ ਹੈ ਕਿ ਤੂੰ ਸੋਹੀ 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 ਹੋ ਗਈ ਹੈ, ਭਾਵ ਲਾਲੋ ਲਾਲ ਹੋ ਗਈ ਹੈ, ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਚੁੱਕੀ ਹੈ, ਆਪਣੇ ਪ੍ਰੀਤਮ ਕੀ ਰੰਗ ਰਤੀ ਰੀ। ਆਪਣੇ ਪਿਆਰੇ ਪ੍ਰੀਤਮ ਦੇ ਰੰਗ ਦੇ ਵਿੱਚ ਕਿਵੇਂ ਰੰਗਿਆ ਜਾਣਾ, ਇਹ ਸਵਾਲ ਜਵਾਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸ ਤਰ੍ਹਾਂ ਦੇ ਸਵਾਲ ਜਵਾਬ ਵਾਰਤਾਲਾਪ ਬਹੁਤ ਥਾਵਾਂ 'ਤੇ ਸਾਨੂੰ ਮਿਲਦਾ ਹੈ, ਜਿਵੇਂ ਬਾਬਾ ਫਰੀਦ ਜੀ ਨੇ ਵੀ ਸਵਾਲ ਕੀਤਾ ਕਿ ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਣੀਆ ਮੰਤ ਕਵਨ ਸੋ ਵੇਸੋ ਹੋਂ ਤਰੀ ਜਿਤ ਵਸ ਆਵੀ ਕੰਤ। ਸਵਾਲ ਹੈ ਕਿ ਕਿਹੜਾ ਗੁਣ ਧਾਰਨ ਕਰਾਂ, ਕਿਹੜੇ ਵਚਨ ਬੋਲਾਂ, ਤੇ ਜਵਾਬ ਮਿਲਦਾ ਹੈ ਕਿ ਨਿਮਨ ਸੋ ਅੱਖਰ ਖਵਨ ਗੁਣ ਜਿਹਦਾ ਮੰਨਿਆ ਮੰਤ ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ। ਇੱਥੇ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਸਤਸੰਗਤ ਜੀ ਰਹਾਉ ਵਾਲਾ ਬੰਦ ਹੈ। ਰਹਾਉ ਵਾਲੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਕਿ ਪਰਮਾਤਮਾ ਦੇ ਗੂੜੇ ਲਾਲ ਰੰਗ ਦੇ ਵਿੱਚ ਰੰਗੇ ਜਾਣਾ ਹੈ। ਵੈਸੇ ਤੇ ਸੁਹਾ ਰੰਗ ਜਿਹੜਾ ਗੁਰਬਾਣੀ ਵਿੱਚ ਵਚਨ ਆਇਆ ਉੱਥੇ ਸੱਚੇ ਪਾਤਸ਼ਾਹ ਜੀ ਨੇ ਸੁਹਾ ਰੰਗ ਕੁਸਮ ਦਾ ਰੰਗ ਮੰਨਿਆ, ਕੱਚਾ ਰੰਗ ਮੰਨਿਆ, ਪਰ ਇੱਥੇ ਪ੍ਰਕਰਨ ਦੇ ਅਨੁਸਾਰ ਜੋ ਸ਼ਬਦ ਦਾ ਪ੍ਰਕਰਨ ਹੈ ਉਹਦੇ ਅਨੁਸਾਰ ਇਹਦੇ ਅਰਥ ਹੋਣਗੇ ਪਰਮਾਤਮਾ ਦਾ ਨਾਮ ਰੰਗ ਲਾਲ ਰੰਗ ਜੋ ਕਦੀ ਉਤਰਦਾ ਨਹੀਂ, ਜਿਹਦੇ ਬਾਰੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੀ ਰਤਾ ਸੱਚ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ ਉਹ ਨਾ ਮੈਲਾ ਹੁੰਦਾ ਹੈ ਨਾ ਧੁੰਦਲਾ ਹੁੰਦਾ ਹੈ, ਉਹ ਉਤਰਦਾ ਨਹੀਂ। ਆ ਦਿਹਾੜੇ ਹੁਣੇ ਮਨਾ ਕੇ ਹਟੇ ਹਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਰੇ ਨਾਲ ਭਾਈ ਮਤੀ ਦਾਸ ਜੀ ਦੋ ਫਾੜ ਹੋ ਜਾਂਦੇ ਨੇ ਪਰ ਨਾਮ ਦਾ ਰੰਗ ਉਤਰਦਾ ਨਹੀਂ। ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਜਾਂਦੇ ਨੇ ਨਾਮ ਦਾ ਰੰਗ ਉਤਰਦਾ ਨਹੀਂ। ਨੇ ਸਤੀ ਦਾਸ ਜੀ ਰੂਹ ਵਿੱਚ ਲਪੇਟ ਕੇ ਸ਼ਹੀਦ ਹੋ ਜਾਂਦੇ ਨੇ ਪਰ ਨਾਮ ਦਾ ਰੰਗ ਉਤਰਦਾ ਨਹੀਂ। ਸਿੰਘ ਸਾਹਿਬ ਵਿਗਿਆਨੀ ਪ੍ਰਤਾਪ ਸਿੰਘ ਜੀ ਨੇ ਲਿਖਿਆ ਨਾਮ ਦੇ ਰੰਗ ਦੇ ਬਾਰੇ, ਕਹਿੰਦੇ ਐਸਾ ਨਾਮ ਦਾ ਰੰਗ ਚੜ੍ਹਿਆ ਭਾਈ ਮਤੀ ਦਾਸ ਜੀ ਨੂੰ, ਅੱਜ ਤੱਕ ਸਾਧ ਸੰਗਤ ਜੀ ਆਪਾਂ ਲੱਕੜਾਂ ਤੇ ਆਰੇ ਨਾਲ ਚੀਰੀਦੀਆਂ ਵੇਖੀਆਂ। ਸੰਸਾਰ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਜਿਉਂਦੇ ਜਾਗਦੇ ਮਨੁੱਖ ਦੇ ਸੀਸ ਤੇ ਆਰਾ ਚੱਲਿਆ। ਮਹਿਸੂਸ ਕਰਿਓ ਜਦੋਂ ਆਰੇ ਦੇ ਤਿੱਖੇ ਬੰਦਿਆਂ ਨੇ ਉੱਪਰੋਂ ਚੀਰ ਪਾਉਣਾ ਸ਼ੁਰੂ ਕੀਤਾ, ਦੋ ਉਂਗਲਾਂ ਆਰਾ ਹੇਠਾਂ ਧੱਸ ਗਿਆ, ਖੁੱਭ ਗਿਆ। ਸਿੰਘ ਸਾਹਿਬ ਜੀ ਲਿਖਦੇ ਆ ਕਿ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ। ਮਤੀ ਦਾਸ ਜੀ ਕਹਿਣ ਲੱਗੇ, ਐ ਕਾਜੀ ਧੀਰਜ ਕਰ, ਹੌਸਲਾ ਕਰ, ਆਰਾ ਹੌਲੀ ਹੌਲੀ ਚਲਾ। ਕੀ ਆਰਾ ਹੌਲੀ ਹੌਲੀ ਚਲਾ, ਇਹ ਨਹੀਂ ਕਿਹਾ ਕਿ ਨਾ ਚਲਾ, ਕਹਿੰਦੇ ਆਰਾ ਹੌਲੀ ਹੌਲੀ ਚਲਾ। ਮੈਂ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਮੇਰਾ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਵੇ। ਵੇਖੋ ਨਾਮ ਦਾ ਰੰਗ ਜਿਹਦੇ ਬਾਰੇ ਅੱਜ ਬਚਨ ਆਇਆ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ। ਰੋਮ ਰੋਮ ਵਿੱਚ ਮੈਂਗੜੇ ਵਸਿਆ ਪ੍ਰੀਤਮ ਆਪ, ਆਰਾ ਮੈਨੂੰ ਭਾਉਂਦਾ ਤੇ ਧਰਮ ਛੱਡਣਾ ਪਾਪ। ਜੇ ਤੂੰ ਕਹਿੰਦਾ ਮੈਂ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਵਾਂ, ਇਸਲਾਮ ਕਬੂਲ ਕਰ ਲਵਾਂ, ਇਹ ਪਾਪ ਕਰਮ ਹੈ, ਮੈਂ ਨਹੀਂ ਕਰਾਂਗਾ। ਟੁਕੜੇ ਇਸ ਸਰੀਰ ਦੇ ਕਰੋ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ, ਸਾ ਦੀਨ ਤੇਰਾ ਨਹੀਂ ਲੋੜ। ਮੇਰੇ ਸਰੀਰ ਦੇ ਲੱਖਾਂ ਕਰੋੜਾਂ ਟੁਕੜੇ ਕਰਦੇ ਫਿਰ ਮੈਂ ਦੀਨੀ ਇਸਲਾਮ ਕਬੂਲ ਨਹੀਂ ਕਰਾਂਗਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੱਠ ਨਹੀਂ ਵਿਖਾਵਾਂਗਾ। ਨਾਮ ਦਾ ਰੰਗ ਅੰਤ ਵਿੱਚ ਸਿੰਘ ਸਾਹਿਬ ਜੀ ਲਿਖਦੇ ਕਿ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਆਰਾ ਮੈਨੂੰ ਚੰਗਾ ਲੱਗਦਾ ਇਹਨੂੰ ਚਲਾਈ ਚੱਲ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ੍ਹ ਗਿਆ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ, ਉਹਨਾਂ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ। ਉਹਦੇ ਬਾਰੇ ਹੀ ਅੱਜ ਦੇ ਮੁਬਾਰਕ ਵਚਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਮਝਾਇਆ, ਰਹਾਉ ਤੋਂ ਬਾਅਦ ਕਿ ਪਾਵ ਮਲੋਵੋ ਸੰਗ ਨੈਣ ਭਤੀਰੀ। ਮੈਂ ਉਹਨਾਂ ਦੇ ਪੈਰਾਂ ਨੂੰ ਮਲਾਂਗਾ, ਕਿਹਦੇ ਨਾਲ, ਆਪਣੇ ਅੱਖਾਂ ਦੀਆਂ ਪੁਤਲੀਆਂ ਦੇ ਨਾਲ। ਇੰਨੀ ਅੰਦਰ ਜਗਿਆਸਾ ਹੈ, ਇੰਨੀ ਅੰਦਰ ਭਾਵਨਾ ਹੈ, ਜਹਾਂ ਪਠਾਵੋ ਜਾਉ ਤਤੀਰੀ। ਐ ਸਖੀ ਜਿੱਥੇ ਤੂੰ ਭੇਜੇਂਗੇ ਮੈਂ ਉੱਥੇ ਹੀ ਚਲੇ ਜਾਵਾਂਗੇ, ਰੱਬ ਦਾ ਬਸੰਜਮ ਦੇ ਜਤੀਰੀ। ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜਾ ਵੀ ਤੂੰ ਢੰਗ ਤਰੀਕਾ ਮੈਥਡ ਦੱਸੇਂਗੇ ਉਹਦੇ ਇਵਜ ਵਿੱਚ, ਉਹਦੇ ਬਦਲੇ ਵਿੱਚ ਮੈਂ ਆਪਣਾ ਜਪ ਵੀ, ਤਪ ਸਿਮਰਨ ਵੀ, ਗਿਆਨ ਵੀ, ਸੰਯਮ, ਇੰਦਰੀਆਂ ਨੂੰ ਰੋਕਣ ਵਾਲੀ ਜਿਹੜੀ ਕੰਟਰੋਲ ਕਰਨ ਵਾਲੀ ਸੱਤਾ ਹੈ ਉਹ ਵੀ, ਜਪ ਵੀ, ਇਹ ਸਾਰਾ ਕੁਝ ਉਹਦੇ ਬਦਲੇ ਵਿੱਚ ਦੇ ਦੇਵਾਂਗੇ। ਇੱਕ ਨਿਮਕ ਅੱਖ ਦੇ ਝਮਕਣ ਜਿੰਨਾ ਸਮਾਂ ਹੀ ਮੈਨੂੰ ਪ੍ਰਾਣ ਪਤੀ ਜਿੰਨ ਦਾ ਮਾਲਕ ਵਾਹਿਗੁਰੂ ਮਿਲਾ ਦੇਵੇ। ਰਾਨ ਤਾਨ ਅੰਬੁੱਧ ਹਤੀਰੀ, ਮਾਨ ਤਾਨ ਅਹੰ ਬੁੱਧ ਹਤੀਰੀ। ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਸਾਹਿਬ ਜੀ ਨੇ ਫਿਰ ਢੰਗ ਦੱਸਿਆ, ਪਹਿਲਾਂ ਸਵਾਲ ਸੀ, ਹੁਣ ਅੰਤਲੀਆਂ ਪੰਕਤੀਆਂ ਵਿੱਚ ਜਵਾਬ ਹੈ ਕਿ ਮਾਨ ਤਾਨ ਅਹੰਗ ਬੁੱਧ ਹਤੀਰੀ ਆਪਣਾ ਮਾਨ ਛੱਡ ਦੇ, ਆਪਣਾ ਤਾਨ ਛੱਡ ਦੇ, ਅਹੰਗ ਬੁੱਧ ਹੰਕਾਰੀ ਬਿਰਤੀ ਛੱਡ ਦੇ। ਤਿੰਨ ਚੀਜ਼ਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਕੀਤੀ ਹੈ। ਪਹਿਲਾ ਕੀ ਜੀ? ਮਾਨ। ਫਿਰ ਦੂਸਰਾ ਹੈ ਤਾਨ। ਤੀਸਰਾ ਹੈ ਅਹੰਗ ਬੁੱਧ ਹੰਕਾਰੀ ਬਿਰਤੀ। ਇਹ ਤਿੰਨਾਂ ਦਾ ਹੀ ਤਿਆਗ ਕਰ ਦੇਣਾ। ਅਰਦਾਸ ਕੀ ਕਰਨੀ ਹੈ? ਮੈਂ ਤਾਨ ਦੀਵਾਨ, ਤੂੰ ਹੈ ਮੇਰਾ ਸਵਾਮੀ, ਮੈਂ ਤੇਰੇ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੇਰੀ ਹੀ ਪਾਸ। ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਮਾਨ ਨਾ ਕੀਜੈ, ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਏ, ਹੰਕਾਰ ਨਾ ਕਰੀਏ। ਆ ਦੇਖੋ, ਜਿਹੜਾ ਸਿੱਖ ਹਰ ਰੋਜ਼ ਇੱਕ ਦੂਜੇ ਨੂੰ ਮਿਲਣ ਵਾਸਤੇ ਫਤਿਹ ਬੁਲਾਉਂਦਾ ਹੈ ਨਾ, ਉਹਦੇ ਵਿੱਚ ਵੀ ਸਾਨੂੰ ਇਹੀ ਸਿੱਖਿਆ ਹੈ ਕਿ ਇਹ ਮਨੁੱਖ ਤੋਂ ਕੋਈ ਹੰਕਾਰ ਨਹੀਂ ਕਰਨਾ। ਜਿਹੜਾ ਖਾਲਸਾ ਹੈ ਉਹ ਵੀ ਵਾਹਿਗੁਰੂ ਜੀ ਦਾ, ਜਿਹੜੀ ਫਤਿਹ ਹੈ ਉਹ ਵੀ ਵਾਹਿਗੁਰੂ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਭੰਗਾਣੀ ਦਾ ਜੰਗ ਜਿੱਤਦੇ, ਇਹ ਨਹੀਂ ਕਹਿੰਦੇ ਕਿ ਮੈਂ ਜਿੱਤਿਆ। ਕੀ ਕਹਿੰਦੇ ਨੇ? ਕਹਿੰਦੇ ਨੇ, ਭਈ ਜੀਤ ਮੇਰੀ, ਕਿਰਪਾ ਕਾਲ ਕੇਰੀ। ਸਾਡੀ ਮਨੁੱਖਾਂ ਦੀ ਅਗਵਾਈ ਕੀਤੀ ਸੱਚੇ ਪਾਤਸ਼ਾਹ ਜੀ ਨੇ। ਆ ਬਾਣੀ ਦਾ ਏਡਾ ਵੱਡਾ ਜਹਾਜ਼ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਆਰ ਕਰ ਲਿਆ, ਪਰ ਇਹ ਨਹੀਂ ਕਿਹਾ ਕਿ ਮੈਂ ਕੀਤਾ। ਕੀ ਸਮਝਾਇਆ ਜੀ? ਤੇਰਾ ਕੀਤਾ ਜਾਤੋ ਨਾਹੀ ਮੈਨੋ, ਜੋਗ ਕਿਤੋਈ ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ ਆਪੇ ਤਰਸ ਪਈ। ਮੇਰੇ ਵਿੱਚ ਤੇ ਕੋਈ ਗੁਣ ਹੈ ਹੀ ਨਹੀਂ ਸੀ। ਇਹ ਪਰਮਾਤਮਾ ਜੀ, ਤੁਸੀਂ ਮੈਨੂੰ ਯੋਗ ਬਣਾਇਆ, ਮੇਰੇ ਕੋਲੋਂ ਇਹ ਕਾਰਜ ਕਰਵਾ ਲਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਲੱਖਾਂ ਮਨ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ। ਜਦੋਂ ਉਹਨਾਂ ਬਾਰੇ ਇੱਕ ਇਬਾਰਤ ਲਿਖ ਕੇ ਲਾ ਦਿੱਤੀ ਗਈ ਕਿ ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੈ, ਏਡੇ ਨਿਸ਼ਕਾਮ ਸੇਵਕ ਸਨ, ਕਹਿਣ ਲੱਗੇ ਕਿ ਹੁਣੇ ਹੀ ਇਹ ਪਟੜਾ ਹਟਾਓ, ਹੁਣੇ ਹੀ ਇਬਾਰਤ ਹਟਾਓ, ਮੈਂ ਕੌਣ ਹੁੰਦਾ ਸੇਵਾ ਕਰਨ ਵਾਲਾ। ਸਤ ਸੰਗਤ ਜੀ, ਅੱਜ ਤੁਸੀਂ ਹਰਿਮੰਦਰ ਸਾਹਿਬ ਦਰਸ਼ਨ ਕਰਦੇ ਹੋ, ਉਦੋਂ ਜਿਹੜੇ ਹੈੱਡ ਗ੍ਰੰਥੀ ਸਨ ਉਹਨਾਂ ਦਾ ਨਾਮ ਸੀ ਸੰਤ ਸਿੰਘ ਗਿਆਨੀ। ਉਹ ਲਿਖੀ ਹੈ ਇਬਾਰਤ, ਜੇਕਰ ਸਵੇਰੇ ਆਪ ਜੀ ਦਰਸ਼ਨ ਕਰਨ ਜਾਂਦੇ ਹੋ ਧਿਆਨ ਨਾਲ ਪੜ੍ਹਿਓ ਕੀ ਲਿਖਿਆ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਪਰਮ ਸੇਵਕ ਸਿੱਖ ਜਾਣ ਕਰ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਕਰਾਈ, ਦਇਆ ਕਰਕੇ ਕਰਾਈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹ ਸੇਵਾ ਕਰਵਾ ਲਈ। ਸੱਚੇ ਪਾਤਸ਼ਾਹ ਜੀ ਨੇ ਅੱਜ ਢੰਗ ਦੱਸਿਆ ਕਿ ਮਾਨ ਤਾਨ ਅਹੰਗ ਬੁੱਧ ਹਤੀਰੀ, ਆਪਣਾ ਮਾਨ ਛੱਡ ਦੇ, ਆਪਣਾ ਤਾਨ ਛੱਡ ਦੇ, ਹੰਕਾਰੀ ਬਿਰਤੀ ਛੱਡ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਇਲਾਜ ਕਰਦੇ ਨੇ, ਸਾਡੇ ਹਉਮੈ ਦੇ ਰੋਗ ਦਾ ਇਲਾਜ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ, ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਫਿਰ ਹੰਕਾਰ ਛੱਡ ਦੇ। ਕਬੀਰ, ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੁੱਲ ਲੁੱਟਣਾ ਉੱਪਰ ਜਾਮੇ ਘਾਸ। ਹੰਕਾਰ ਤਿਆਗ ਦੇ ਆਪਣੀਆਂ ਮਹਿਲ ਮਾੜੀਆਂ ਦਾ ਕਿ ਮੇਰੀ ਇੰਨੀ ਮੰਜ਼ਿਲਾ ਬਿਲਡਿੰਗ ਹੈ। ਕਬੀਰ, ਗਰਬ ਨਾ ਕੀਜੀਏ, ਰੰਕ ਨਾ ਹੱਸੀਏ, ਕੋਲ ਅਡਮ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਸਾਡੇ ਹਉਮੈ ਦੇ ਰੋਗ ਦਾ ਇਲਾਜ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ। ਕਦੀ ਕਦੀ ਮੁੱਖ ਵਾਕ ਆ ਜਾਂਦਾ ਹੈ ਭਗਤ ਨਾਮਦੇਵ ਜੀ ਦਾ, ਗਹਿਰੀ ਕਰਕੇ ਨੀਮ ਖਦਾਈ ਉਪਰ ਮੰਡਪ ਛਾਈ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਨ ਧਰਮੋ ਨਿਭਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਆ ਤੇਰੀ ਝੂਠੀ ਦੇਹ ਵੀ ਨਾਸ ਹੋ ਜਾਣੀ ਹੈ ਤੂੰ ਕਾਹਦਾ ਹੰਕਾਰ ਕਰਦਾ ਹੈ ਦੇਖ ਕੈਰਵਾਂ ਦੀ ਉਦਾਹਰਨ ਦਿੱਤੀ ਕਿ ਮੇਰੀ ਮੇਰੀ ਕੈਰੋ ਕਰਕੇ ਦੁਰਯੋਧਨ ਸੇ ਭਾਈ ਬਾਰਾਂ ਜੋਜਨ ਛਤਰ ਝਲੇ ਥਾ ਦੇਹੀ ਗਿਰਜਨ ਖਾਈ ਬਾਰਾਂ ਜੋਜਨ ਹੜਤਾਲੀ ਕੋ ਦੇ ਵਿੱਚ ਸੈਨਾਵਾਂ ਦਾ ਖਿਲਾਰ ਸੀ ਦੇਖ ਉਸ ਦੁਰਯੋਧਨ ਦਾ ਕੀ ਹਾਲ ਹੋਇਆ ਤੂੰ ਇੰਨਾ ਅਮੀਰ ਤੇ ਨਹੀਂ ਹੋਇਆ ਜਿੰਨਾ ਲੰਕਾ ਦਾ ਰਾਜਾ ਰਾਵਣ ਅਮੀਰ ਸੀ ਜਿਹਦੇ ਬਾਰੇ ਕਿਹਾ ਜਾਂਦਾ ਕਿ ਸਰਬ ਸਵੈਮ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਭਏ ਦਰਬੰਦੇ ਮਾਥੀ ਖਿਮੈ ਭਈ ਪਰਾਈ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਢੰਗ ਦੱਸਿਆ ਕਿ ਮਾਨ ਤਾਨ ਅਹੰਗ ਬੁੱਧ ਹਤੇਰੇ ਮਾਨ ਨੂੰ ਛੱਡਦੇ ਤਾਨ ਨੂੰ ਛੱਡਦੇ ਹੰਕਾਰੀ ਬਿਰਤੀ ਨੂੰ ਤਿਆਗ ਦੇ
ਸੋ ਨਾਨਕ ਸੁਹਾਗ ਵਤੀਰੀ
ਉਹ ਅਸਲ ਵਿੱਚ ਸੁਹਾਗ ਭਾਗ ਵਾਲੀ ਜੀਵ ਇਸਤਰੀ ਹੈ ਜਿਹੜੀ ਹੰਕਾਰ ਛੱਡ ਦਿੰਦੀ ਹੈ ਜਿਹੜੀ ਮਾਣ ਛੱਡ ਦਿੰਦੀ ਹੈ ਜਿਹੜੀ ਤਾਨ ਛੱਡ ਦਿੰਦੀ ਹੈ ਗੁਰੂ ਸਾਹਿਬ ਜੀ ਨੇ ਇਹੀ ਢੰਗ ਦੱਸਿਆ ਕਿ ਆਪ ਗਵਾਈਐ ਤਾਂ ਸੌ ਪਾਈਏ ਔਰ ਕੈਸੀ ਚਤਰਾਈ ਤੋ ਸਤ ਸੰਗਤ ਜੀ ਜਿਹੜੇ ਦਿਹਾੜੇ ਚੱਲ ਰਹੇ ਨੇ ਕੱਲ੍ਹ ਵੀ ਗਿਆਨੀ ਜੀ ਨੇ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਇਹ ਚਾਰ ਪੁੱਤਰ ਵਾਹਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਖਸ਼ੇ ਸਨ ਅਤੇ ਚਾਰੋਂ ਹੀ ਪੁੱਤਰ ਉਹਨਾਂ ਨੇ ਦੇਸ਼ ਤੋਂ ਧਰਮ ਤੋਂ ਕੌਮ ਤੋਂ ਮਨੁੱਖਤਾ ਤੋਂ ਵਾਰ ਦਿੱਤੇ ਆਨੰਦਪੁਰ ਸਾਹਿਬ ਦਾ ਆਪ ਜੀ ਨੇ ਪ੍ਰਸੰਗ ਸੁਣਿਆ ਕਿ ਆਨੰਦਪੁਰ ਸਾਹਿਬ ਦਾ ਘੇਰਾ ਪੈ ਗਿਆ ਮਈ ਮਹੀਨੇ ਵਿੱਚ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਸੱਤ ਮਹੀਨੇ ਦਾ ਲੰਬਾ ਘੇਰਾ ਸਿੰਘ ਭਾਵੇਂ ਰਫਤਾਂ ਲੈ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਰ ਇੰਨਾ ਥੋੜ੍ਹਾ ਪਤਾ ਸੀ ਕਿ ਘੇਰਾ ਜਿਹੜਾ ਹੈ ਇੰਨਾ ਲੰਮਾ ਚੱਲੇਗਾ ਜਿਵੇਂ ਅੱਜ ਦਿੱਲੀ ਦੇ ਅੰਦਰ ਕਿਸਾਨ ਗਏ ਨੇ ਸਿੰਘੂ ਬਾਰਡਰ 'ਤੇ ਪਿੰਡਾਂ ਦੇ ਵਿੱਚੋਂ ਉਹ ਆਪਣੇ ਨਾਲ ਰਫਦਾਂ ਲੈ ਕੇ ਗਏ ਨੇ ਪਰ ਪਤਾ ਨਹੀਂ ਕਿੰਨਾ ਸਮਾਂ ਅੰਦੋਲਨ ਚੱਲਣਾ ਹੈ ਇਸੇ ਤਰੀਕੇ ਨਾਲ ਭਾਵੇਂ ਸਿੰਘ ਰਫਦਾਂ 'ਤੇ ਲੈ ਕੇ ਗਏ ਸਨ ਪਰ ਇੰਨਾ ਲੰਮਾ ਘੇਰਾ ਕਿ ਅੰਦਰ ਖਾਣ ਪੀਣ ਦੀਆਂ ਰਫਦਾਂ ਮੁੱਕ ਗਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਬਾਣੀ ਵਿੱਚ ਸਮਝਾਉਂਦੇ ਹੋ ਕਿ ਸੂਰਮਾ ਉਹ ਹੈ ਜਿਹੜਾ ਬਹਾਦਰੀ ਨਾਲ ਦੂਜੇ ਸ਼ਹੀਦ ਹੋਵੇ ਹਾਲਾਤ ਇਹ ਨੇ ਕਿ ਦਰਖਤਾਂ ਦੀਆਂ ਛਿੱਲਾਂ ਵੀ ਪੀਸ ਕੇ ਖਾ ਲਈਆਂ ਨੇ ਦਰਖਤਾਂ ਦੇ ਪੱਤੇ ਵੀ ਖਾ ਲਏ ਨੇ ਸਭ ਕੁਝ ਖਤਮ ਹੋ ਗਿਆ ਹੈ ਕਈ ਸਿੰਘ ਜਿਹੜੇ ਭੁੱਖ ਦੇ ਨਾਲ ਹੀ ਸੰਸਾਰ ਤੋਂ ਕੂਚ ਕਰੀ ਜਾਂਦੇ ਨੇ ਤੁਸੀਂ ਤੇ ਬਾਣੀ ਵਿੱਚ ਸਮਝਾਉਂਦੇ ਹੋ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਦੇ ਨਾ ਛਾਡੈ ਖੇਤ ਤੁਹਾਡੇ ਤੇ ਬਚਨ ਪੜ੍ਹਦੇ ਆ ਗਗਨ ਜਮਾਮਾ ਬਾਜੇ ਪਰੇ ਨਿਸਾਨੈ ਘਾਓ ਖੇਤ ਜੋ ਮਾਂਡੋ ਸੂਰਮਾ ਅਬ ਦੂਜਨ ਕੌ ਬਾਓ ਸੱਚੇ ਪਾਤਸ਼ਾਹ ਅਸੀਂ ਜੂਝ ਕੇ ਸ਼ਹੀਦ ਹੋਣਾ ਚਾਹੁੰਦੇ ਹਾਂ ਉਧਰੋਂ ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ ਪਹਾੜੀਆਂ ਨੇ ਗੁਰੂ ਦੀਆਂ ਕਸਮਾਂ ਖਾਧੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨਾਲ ਸਲਾਹ ਮਸ਼ਵਰਾ ਕਰਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕੀਤਾ ਜ਼ਫ਼ਰਨਾਮਾ ਜਦੋਂ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਹਾਲੀ ਆਨੰਦਪੁਰ ਸਾਹਿਬ ਛੱਡ ਕੇ ਥੋੜ੍ਹਾ ਦੂਰ ਗਏ ਸੀ ਤੇ ਆ ਕੇ ਇਹਨਾਂ ਪਹਾੜੀਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ ਕਿ ਪੈਮਾ ਸ਼ਿਕੰਨ ਵੇ ਦਰੰਗ ਆਮਦਨ ਮਾਇਆ ਤੇਗ ਤੀਰੇ ਤੁਫੰਗ ਆਮਦਨ। ਜ਼ਫ਼ਰਨਾਮੇ ਵਿੱਚ ਕਹਿੰਦੇ ਨੇ ਕਿ ਪੈਮਾ ਸ਼ਿਕੰਨ ਇਹਨਾਂ ਵਾਅਦਾ ਤੋੜਨ ਵਾਲਿਆਂ ਨੇ, ਇਹਨਾਂ ਕਸਮਾਂ ਤੋੜਨ ਵਾਲਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਤੀਰਾਂ ਨਾਲ, ਬੰਦੂਕਾਂ ਨਾਲ, ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ। ਅੱਲਾ ਜਾਰਖਾਂ ਜੋ ਵੀ ਲਿਖਦੇ ਨੇ ਕਿ ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜੁਬਾਂ ਸੇ ਮੁਕਰ ਗਏ। ਕੌਲ ਤੇ ਇਹ ਕੀਤਾ ਸੀ ਹਮਲਾ ਨਹੀਂ ਕਰਾਂਗੇ, ਬਚਨ ਤੇ ਇਹ ਕੀਤਾ ਸੀ ਪਰ ਹਮਲਾ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ, ਐ ਔਰੰਗਜ਼ੇਬ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਬਿਹਾਨੇ ਦਿਗਰ। ਮਰਦ ਉਹ ਹੈ ਜਿਹਦੇ ਅੰਦਰ ਵੀ ਉਹ ਹੋਵੇ ਤੇ ਜ਼ਬਾਨ ਤੇ ਵੀ ਉਹ ਹੋਵੇ। ਤੇਰੇ ਅੰਦਰ ਕੁਛ ਹੋਰ ਚੱਲਦਾ ਹੈ ਤੇ ਮੂੰਹ ਕੁਛ ਹੋਰ ਬੋਲਦਾ ਹੈ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਹਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਬਿਹਾਨੇ ਦਿਗਰ। ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜੁਬਾਂ ਸੇ ਮੁਕਰ ਗਏ। ਜੋ ਕੌਲ ਕੀਤਾ ਸੀ, ਜੋ ਬਚਨ ਕੀਤਾ ਸੀ ਉਹਨੂੰ ਭੁਲਾ ਦਿੱਤਾ ਤੇ ਸਰਸਾ ਦੇ ਕੰਢੇ ਭਿਆਨਕ ਜੰਗ ਹੋਇਆ। ਵੱਡੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਿਆ ਕਿ ਉਹ ਚਮਕੌਰ ਦੀ ਗੜੀ ਵਿੱਚ ਚਲੇ ਗਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ। ਮਾਤਾ ਗੁਜਰੀ ਜੀ ਦੇ ਨਾਲ ਪਹਿਲੇ ਦਿਨ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਰਹਿੰਦੇ ਨੇ। ਇੱਕ ਗਰੀਬ ਮਲਾਹ ਹੈ। ਇੱਕ ਗੱਲ ਇੱਥੇ ਨੋਟ ਕਰਨ ਵਾਲੀ ਸੰਗਤ ਜੀ, ਗੁਰੂ ਗਰੀਬਾਂ ਨੂੰ ਹੀ ਭਾਗ ਲਾਉਂਦਾ ਹੈ। ਗੁਰੂ ਗਰੀਬ ਨਵਾਜ, ਆਪਾਂ ਇਹ ਬਚਨ ਪੜ੍ਹਦੇ ਹਾਂ ਗੁਰੂ ਗਰੀਬਾਂ ਨੂੰ ਨਵਾਜਦਾ ਹੈ। ਕਿਤੇ ਨਹੀਂ ਲਿਖਿਆ ਮਿਲਦਾ ਕਿ ਗੁਰੂ ਅਮੀਰ ਨਵਾਜ। ਕਰੀਮ ਬਖਸ਼ ਗਰੀਬ ਹੈ, ਮੇੜੀ ਚਲਾਉਣ ਵਾਲਾ ਹੈ, ਮਲਾਹ ਹੈ। ਗੁਰੂ ਨੂੰ ਗਰੀਬੀ ਪਿਆਰੀ ਹੈ, ਬਾਣੀ ਸਮਝਾਉਂਦੀ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਕਰੀਮ ਬਖਸ਼ ਕੰਮੋ ਮਾਸ਼ਕੀ ਦੀ ਝੁੱਗੀ ਦੇ ਅੰਦਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਰਹਿੰਦੇ ਨੇ। ਲਛਮੀ ਨਾਮ ਦੀ ਬ੍ਰਾਹਮਣੀ ਜਿਹੜੀ ਹੈ ਮਸਰਾਂ ਦੀ ਦਾਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਂਦੀ ਹੈ। ਅਗਲੇ ਦਿਨ ਗੰਗੂ ਜਿਹੜਾ ਹੈ ਉਸਨੂੰ ਸੋਈ ਮਿਲਦੀ। ਉਹ ਮਾਤਾ ਜੀ ਨੂੰ ਬੇਨਤੀ ਕਰਦਾ ਹੈ ਕਿ ਮੇਰਾ ਪਿੰਡ ਨੇੜੇ ਹੀ ਹੈ, ਚਲੋ ਮੇਰੇ ਪਿੰਡ ਦੇ ਵਿੱਚ। ਉਹ ਪ੍ਰਸੰਗ ਸਾਰਾ ਅੱਲਾ ਜਾਰਖਾਂ ਜੋਗੀ ਨੇ ਲਿਖਿਆ ਕਿ ਸਾਹਿਬਜ਼ਾਦੇ ਬ੍ਰਾਹਮਣ ਦੇ ਨਾਲ, ਗੰਗੂ ਦੇ ਨਾਲ ਚੱਲ ਪੈਂਦੇ ਨੇ ਉਹਦੇ ਪਿੰਡ ਵੱਲ ਨੂੰ। ਪਰ ਰਸਤੇ ਦੇ ਵਿੱਚ ਗੱਲਾਂ ਕਰਦੇ ਨੇ। ਗੱਲਾਂ ਕੀ ਕਰਦੇ ਨੇ? ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਐ ਦਾਦੀ ਮਾਂ ਸਾਨੂੰ ਦੱਸੋ ਸਾਡੇ ਸਿੰਘ ਕਿੱਥੇ ਚਲੇ ਗਏ ਨੇ, ਜਿਹੜੇ ਸਾਨੂੰ ਖਿਡਾਵਾਂ ਖੇਡਣਾ ਖਿਡਾਉਂਦੇ ਸਨ ਉਹ ਕਿੱਥੇ ਚਲੇ ਗਏ ਨੇ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਮਾਹੀ ਕਿੱਧਰ ਗਏ। ਸਾਨੂੰ ਇੱਥੇ ਸਰਸਾ ਦੇ ਕੰਢੇ ਤੇ ਛੱਡ ਕੇ ਚਲੇ ਗਏ ਨੇ। ਅੱਬਾ ਭਗਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ, ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੌਜਾਂ ਦੇ ਨਾਲ ਕਿੱਧਰ ਚਲੇ ਗਏ ਨੇ। ਭਾਈ ਵੀ ਹਮਕੋ ਬੋਲ ਗਏ ਸ਼ੌਂਕੇ ਜੰਗ ਮੈਂ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਜੰਗ ਦਾ ਇੰਨਾ ਹੀ ਸ਼ੌਂਕ ਚੜਿਆ ਹੈ ਕਿ ਉਹਨਾਂ ਨੇ ਸਾਨੂੰ ਭੁਲਾ ਹੀ ਦਿੱਤਾ ਹੈ। ਭਾਈ ਵੀ ਹਮਕੋ ਬੋਲ ਗਏ ਸ਼ੌਂਕੇ ਜੰਗ ਮੈਂ, ਆਪਣਾ ਖਿਆਲ ਤੱਕ ਨਹੀਂ ਰੱਖਾ ਜੌਂਕੇ ਤੁਫੰਗ ਨੇ, ਸਾਡੇ ਵੱਲ ਉਹਨਾਂ ਨੇ ਝਾਕਿਆ ਵੀ ਨਹੀਂ ਹੈ ਕਿ ਉਹਨਾਂ ਦੇ ਛੋਟੇ ਭਰਾਵਾਂ ਦਾ ਕੀ ਹਾਲ ਹੋਵੇਗਾ। ਆਪਣਾ ਖਿਆਲ ਤੱਕ ਨਹੀਂ ਰੱਖਾ ਜੌਂਕੇ ਤੁਫੰਗ ਨੇ, ਇਹ ਸਲਾਹਾਂ ਕਰਦੇ ਨੇ ਕਿ ਜਬ ਰਨ ਅਜੀਤ ਜੀਤ ਕੇ ਤਸ਼ਰੀਫ਼ ਲਾਏਂਗੇ, ਅੱਬਾ ਕੇ ਸਾਥ ਜਿਸ ਕੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤ ਕਭੀ ਪਿਤਾ ਕਭੀ ਭਾਈ ਮਨਾਏਂਗੇ, ਕਦੀ ਸਾਨੂੰ ਮਾਤਾ ਜੀ ਬੁਲਾਉਣਗੇ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਮਨਾਉਣ ਦਾ ਯਤਨ ਕਰਨਗੇ, ਪਰ ਅਸੀਂ ਨਹੀਂ ਮੰਨਣਾ। ਮਾਤ ਕਭੀ ਪਿਤਾ ਕਭੀ ਭਾਈ ਮਨਾਏਂਗੇ, ਹਮਕੋ ਗਲੇ ਲਗਾ ਕਰ ਕਹੇਂਗੇ ਵੋ ਬਾਰ ਬਾਰ, ਮੁੰਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਜੀਨ ਹਾਰ। ਸਾਨੂੰ ਉਹ ਗਲੇ ਨਾਲ ਲਾ ਕੇ ਕਹਿਣਗੇ ਕਿ ਬਾਬਾ ਫਤਿਹ ਸਿੰਘ ਜੀ ਮੰਨ ਜਾਓ, ਪਰ ਅਸੀਂ ਨਹੀਂ ਮੰਨਣਾ। ਹਾਂ ਮੰਨਾਂਗੇ ਇੱਕ ਗੱਲ ਤੇ, ਕਿਹੜੀ ਗੱਲ ਤੇ? ਇਕਰਾਰ ਲੇਂਗੇ ਹਰ ਏਕ ਸੇ ਭੁਲਾਨਾ ਨਾ ਫਿਰ ਕਦੀ, ਇਹ ਬਚਨ ਲਵਾਂਗੇ ਕਿ ਦੁਬਾਰਾ ਸਾਨੂੰ ਇਕੱਲਿਆਂ ਨੂੰ ਛੱਡ ਕੇ ਚਲੇ ਤੇ ਨਹੀਂ ਜਾਓਗੇ। ਇਕਰਾਰ ਲੇਂਗੇ ਹਰ ਏਕ ਸੇ ਭੁਲਾਨਾ ਨਾ ਫਿਰ ਕਦੀ, ਬਾਰੇ ਬਿਗਰ ਜੋ ਜੋੜ ਕੇ ਜਾਣਾ ਨਾ ਫਿਰ ਕਦੀ। ਇਸ ਤਰ੍ਹਾਂ ਦੀਆਂ ਵਾਰਤਾਲਾਪ ਹੁੰਦੀ ਹੈ ਤੇ ਗੰਗੂ ਬ੍ਰਾਹਮਣ ਆ ਜਾਂਦਾ। ਉਹ ਕਹਿੰਦਾ ਮਾਤਾ ਜੀ ਮੇਰਾ ਪਿੰਡ ਇੱਥੇ ਨੇੜੇ ਹੀ ਹੈ ਖੇੜੀ। ਵਿਦਵਾਨ ਕਹਿੰਦੇ ਇਸ ਪਿੰਡ ਦਾ ਨਾਮ ਸੀ ਸਹੇੜੇ। ਬਾਅਦ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਉਖਾੜ ਦਿੱਤਾ, ਇਹਦਾ ਨਾਮ ਪੈ ਗਿਆ ਉਖੇੜੀ, ਤੇ ਹੁਣ ਛੋਟਾ ਹੁੰਦਾ ਹੁੰਦਾ ਰਹਿ ਗਿਆ ਖੇੜੀ। ਇਸ ਪਿੰਡ ਦੇ ਵਿੱਚ ਗੰਗੂ ਬ੍ਰਾਹਮਣ ਲੈ ਗਿਆ। ਗੰਗੂ ਬ੍ਰਾਹਮਣ ਨੇ ਦੇਖਾ ਜੋ ਇਜ਼ਤਰਾਬ ਮਾਤਾ ਕੇ ਸਤਿਗੁਰੂ ਉਸਨੇ ਕੀਆ ਜੇ ਖਿਤਾਬ, ਗਾਓ ਮੇਰਾ ਕਰੀਬ ਹੈ ਚੱਲੀਏ ਵਹਾਂ ਜਨਾਬ, ਮਾਤਾ ਜੀ ਮੇਰਾ ਪਿੰਡ ਨੇੜੇ ਹੀ ਹੈ ਚਲੋ ਮੇਰੇ ਨਾਲ ਚਲੋ, ਬਾਂਗੇ ਉਠਾ ਕੇ ਆਈਏ ਪਿੱਛੇ ਮੇਰੇ ਸ਼ਤਾਬ, ਖੇੜੀ ਮੈਂ ਜਾ ਬਰਾਜੇ ਦੇ ਅਲ ਕਿੱਸਾ ਸ਼ਾਮ ਕੋ। ਸ਼ਾਮਾਂ ਪੈ ਗਈਆਂ, ਰਾਤ ਪੈ ਗਈ। ਖੇੜੀ ਮੈਂ ਜਾ ਬਰਾਜੇ ਦੇ ਅਲ ਕਿੱਸਾ ਸ਼ਾਮ ਕੋ, ਕੋਠਾ ਬ੍ਰਾਹਮਣ ਨੂੰ ਦੀਆ ਇੱਕ ਕਿਆਮ ਕੋ। ਇੱਕ ਕੋਠਾ, ਇੱਕ ਮਕਾਨ, ਇੱਕ ਕਮਰਾ ਸਾਹਿਬਜ਼ਾਦਿਆਂ ਨੂੰ ਦੇ ਦਿੱਤਾ ਗਿਆ, ਮਾਤਾ ਜੀ ਨੂੰ ਦੇ ਦਿੱਤਾ ਗਿਆ। ਜੋਗੀ ਜੀ ਲਿਖਦੇ ਆ, ਦਿਨ ਭਰ ਕੀ ਦੌੜ ਤੂਪ ਸੇ ਸਭ ਕੋ ਤਕਾਨ ਥਾ, ਸਾਰੇ ਦਿਨ ਦੀ ਭੱਜ ਦੌੜ ਕਰਕੇ ਮਾਤਾ ਜੀ ਥੱਕੇ ਹੋਏ ਸਨ, ਸਾਹਿਬਜ਼ਾਦੇ ਥੱਕੇ ਹੋਏ ਸਨ। ਦਿਨ ਭਰ ਕੀ ਦੌੜ ਤੂਪ ਸੇ ਸਭ ਕੋ ਤਕਾਨ ਥਾ, ਮਹਿਫੂਜ਼ ਹਰ ਜਗ੍ਹਾ ਸੇ ਬਾ ਜਾਹਰ ਮਕਾਨ ਥਾ, ਬਰਸੂ ਜਿਸੇ ਖਿਲਾਇਆ ਵੋ ਮੇਜ਼ਬਾਨ ਥਾ। ਮੇਜ਼ਬਾਨ ਕਿਹਨੂੰ ਕਹਿੰਦੇ? ਪ੍ਰਾਹੁਣਚਾਰੀ ਕਰਨ ਵਾਲਾ, ਜਿਹੜਾ ਬਰਸਾਂ ਹੀ ਸਾਲਾਂ ਬੱਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਰਸੋਈ ਦਾ ਕੰਮ ਕਰਦਾ ਰਿਹਾ, ਜਿਹੜਾ ਖਾਂਦਾ ਰਿਹਾ ਗੁਰੂ ਘਰ ਦਾ, ਉਹ ਪ੍ਰਾਹੁਣਚਾਰੀ ਕਰਨ ਵਾਲਾ ਸੀ ਗੰਗੂ। ਬਰਸੋਂ ਜਿਸੇ ਖਿਲਾਇਆ ਵੋ ਮੇਜ਼ਬਾਨ ਥਾ, ਖਤਰੋ ਕਾ ਇਸ ਵਜ੍ਹਾ ਸੀ ਨਹੀਂ ਵਹਿਮੋ ਗੁਮਾਨ ਥਾ, ਇਸ ਕਰਕੇ ਖਤਰਾ ਤੇ ਕੋਈ ਹੈ ਨਹੀਂ ਸੀ। ਨੌਕਰ ਕਾ ਘਰ ਸਮਝ ਕੇ ਵੋ ਬੇਫਿਕਰ ਸੋ ਗਏ, ਲਾਕਰ ਗਲੇ ਸੇ ਦਾਦੀ ਕੇ ਸ਼ਹਿਜ਼ਾਦੇ ਸੋ ਗਏ। ਨੌਕਰ ਦਾ ਘਰ ਸੀ, ਡਰਨ ਦੀ ਲੋੜ ਹੀ ਕੋਈ ਨਹੀਂ ਸੀ ਜੀ, ਸੌ ਗਏ ਨੇ ਸਾਹਿਬਜ਼ਾਦੇ। ਹੋਇਆ ਕਿ ਮਾਤਾ ਕੇ ਸਾਥ ਡੱਬਾ ਥਾ ਇੱਕ ਜੀਵਰਾਤ ਕਾ, ਇੱਕ ਮੋਹਰਾਂ ਦੀ ਖੁਰਜੀ ਸੀ, ਲਲਚਾ ਜਿਸੇ ਥਾ ਦੇਖ ਕੇ ਜੀ ਬਦ ਸਿਫਾਤ ਕਾ, ਉਸ ਮੋਹਰਾਂ ਦੀ ਖੁਰਜੀ ਵੱਲ ਦੇਖ ਕੇ ਉਹਦਾ ਮਨ ਲਾਲਚ ਵਿੱਚ ਆ ਗਿਆ ਗੰਗੂ ਦਾ। ਲਲਚਾ ਜਿਸੇ ਥਾ ਦੇਖ ਕੇ ਜੀ ਬਦ ਸਿਫਾਤ ਕਾ, ਦਿਲ ਨੇ ਕੀਆ ਨਾ ਕਛ ਖੌਫ ਆਕਾ ਕੀ ਮਾਤ ਕਾ, ਆਪਣੇ ਅੰਦਰ ਭੋਰਾ ਵੀ ਤਰਸਨਾ ਕੀਤਾ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਹੈ। ਮੋਰੋਂ ਕਾ ਬਦਰਾ ਔਰ ਡੱਬਾ ਉਡਾ ਗਿਆ, ਧੋਖੇ ਸੇ ਬ੍ਰਾਹਮਣ ਵੋ ਖਜ਼ਾਨਾ ਚੁਰਾ ਗਿਆ, ਉਹ ਮੋਰਾਂ ਦੀ ਖੁਰਜੀ ਜਿਹੜੀ ਹੈ ਚੋਰੀ ਕਰਕੇ ਲੈ ਗਿਆ ਗੰਗੂ। ਆਹ ਗੱਲ ਧਿਆਨ ਨਾਲ ਸੁਣਨਾ ਜੀ, ਜੋ ਜੋਗੀ ਜੀ ਨੇ ਲਿਖੀ ਹੈ। ਕਹਿੰਦੇ ਬਦ ਜਾਤ ਬਦ ਸਿਫਾਤ ਵੋ ਗੰਗੂ ਨਮਕ ਹਰਾਮ, ਟੁਕੜੋਂ ਪੇ ਸਤਿਗੁਰ ਕੇ ਜੋ ਪਲਤਾ ਰਹਾ ਮਦਾਮ। ਬੜਾ ਲੰਬਾ ਸਮਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਵਰਿਸ਼ ਕਰਦੇ ਆ ਰਹੇ ਨੇ। ਬਦ ਜਾਤ ਬਦ ਸਿਫਾਤ ਵੋ ਗੰਗੂ ਨਮਕ ਹਰਾਮ, ਟੁਕੜੋਂ ਪੇ ਸਤਿਗੁਰ ਕੇ ਜੋ ਪਲਟਾ ਰਹਾ ਮੁਦਾਮ, ਕਰ ਲੈ ਕੇ ਸ਼ਹਿਜਾਦੋਂ ਕੋ ਆਇਆ ਜੋ ਬਦ ਲਗਾਮ, ਥਾ ਜਰ ਕੇ ਲੁੱਟਨੇ ਕੋ ਕੀਆ ਜੇ ਸਭ ਇੰਤਜ਼ਾਮ, ਦੁਨੀਆਂ ਮੈਂ ਆਪਣੇ ਨਾਮ ਤੇ ਬਦਨਾਮ ਕਰ ਗਿਆ, ਦੁਸ਼ਮਣ ਵੀ ਜੋ ਨਾ ਕਰ ਫਗੋ ਜੇ ਕਾਮ ਕਰ ਗਿਆ। ਆਪਣੇ ਨਾਮ ਨੂੰ ਦਾਗ ਲਾ ਗਿਆ, ਅੱਜ ਆਪਾਂ ਗੰਗੂ ਨੂੰ ਸਤਿਕਾਰ ਨਾਲ ਨਹੀਂ ਬੁਲਾਉਂਦੇ। ਦੁਨੀਆਂ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਿਆ, ਦੁਸ਼ਮਣ ਵੀ ਜੋ ਨਾ ਕਰਤਾ ਵੋ ਜੇ ਕਾਮ ਕਰ ਗਿਆ। ਇਸ ਤਰ੍ਹਾਂ ਦਾ ਕੰਮ ਤੇ ਕੋਈ ਦੁਸ਼ਮਣ ਵੀ ਨਹੀਂ ਕਰਦਾ ਕਿ ਜਦੋਂ ਆਪਣੇ ਘਰ ਕੋਈ ਆ ਜਾਵੇ ਆਪਾਂ ਉਹਦੇ ਪ੍ਰਾਹੁਣਾਚਾਰੀ ਕਰਦੇ ਹਾਂ, ਭਾਵਾਂ ਦੁਸ਼ਮਣ ਵੀ ਹੋਵੇ। ਅਲ ਕਿੱਸਾ, ਜਦ ਸਵੇਰ ਕੋ ਜਾਗੀ ਗੁਰੂ ਕੀ ਮਾਂ, ਰੱਖੇ ਹੋਏ ਖਜ਼ਾਨੇ ਕਾ ਪਾਇਆ ਨੂੰ ਕੁਛ ਨਿਸ਼ਾਂ। ਗੰਗੂ ਸੇ ਬੋਲੀ, ਲੇਤਾ ਹੈ ਤੂੰ ਸਬਰ ਬੇ ਕਸਾ, ਜਰ ਲੈ ਗਿਆ ਉਡਾ ਕੇ ਤੂੰ ਐ ਜਿਸਤ ਰੂਹ ਕਹਾਂ। ਐ ਗੰਗੂ ਦੱਸ, ਪੈਸੇ ਕਿੱਥੇ ਨੇ, ਮੋਹਰਾਂ ਦੀ ਥੈਲੀ ਕਿੱਥੇ ਹੈ। ਜਦੋਂ ਮਾਇਆ ਬਾਰੇ ਮਾਤਾ ਜੀ ਨੇ ਪੁੱਛਿਆ ਤੇ ਵੇਖੋ, ਚਾਹੀਦਾ ਤੇ ਇਹ ਸੀ ਕਿ ਗੰਗੂ ਸ਼ਰਮਿੰਦਾ ਹੁੰਦਾ, ਪਰ ਹੋਇਆ ਕਿ ਉਪਦੇਸ਼ ਮਾਤ ਗੁਜਰੀ ਕਾ ਸੁਣ ਕਰ ਵੋ ਬੇਹਿਆ, ਸ਼ਰਮਿੰਦਾ ਹੋਣੀ ਕੀ ਜਗ੍ਹਾ ਚਲਾਣੇ ਲੱਗ ਗਿਆ, ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਕੀ ਬੋਲਦਾ ਹੈ, ਕਹਿੰਦਾ ਹੈ, ਫਿਰਤੇ ਹੋਏ ਛਪਾਏ ਖੁਦ ਕੋ ਨਵਾਬ ਸੇ, ਕਹਤੇ ਹੋ ਚੋਰ ਮੁਝਕੋ ਫਿਰ ਕਿਸ ਹਿਸਾਬ ਸੇ। ਤੁਸੀਂ ਵਜ਼ੀਰ ਖਾਂ ਤੋਂ ਡਰਦੇ ਮਾਰੇ ਜਗ੍ਹਾ ਜਗ੍ਹਾ ਤੇ ਭੜਕਦੇ ਫਿਰਦੇ ਹੋ, ਛੁਪਦੇ ਫਿਰਦੇ ਹੋ ਤੇ ਮੈਨੂੰ ਚੋਰ ਕਹਿੰਦੇ ਹੋ। ਉਪਦੇਸ਼ ਮਾਤ ਗੁਜਰੀ ਕਾ ਸੁਣ ਕਰ ਵੋ ਬੇਹਿਆ, ਸ਼ਰਮਿੰਦਾ ਹੋਣੀ ਕੀ ਜਗ੍ਹਾ ਚਲਾਣੇ ਲੱਗ ਗਿਆ, ਬਗਤਾ ਥਾ ਜ਼ੋਰ ਜ਼ੋਰ ਥੇ ਦੇਖੋ ਗਜ਼ਬ ਹੈ ਕਿਆ, ਤੁਮਕੋ ਪਨਾਹ ਦੇਣੇ ਕੀ ਕਿਆ ਥੀ ਜਹੀ ਜਜ਼ਾ। ਚੁੱਪ ਚਾਪ ਘਰ ਸੇ ਚੱਲ ਪਿਆ ਉਹ ਨਮਕ ਹਰਾਮ, ਪਹੁੰਚਿਆ ਜਿਸ ਜਗ੍ਹਾ ਤੇ ਮਰਿੰਦਾ ਥਾ ਉਸਕਾ ਨਾਮ। ਮਰਿੰਦੇ ਚਲਾ ਗਿਆ, ਉੱਥੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਲੱਭਦੇ ਫਿਰਦੇ ਹੋ, ਉਹਨਾਂ ਦੇ ਬੱਚੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਉਹਨਾਂ ਦੀ ਮਾਤਾ ਮੇਰੇ ਘਰ ਦੇ ਵਿੱਚ ਨੇ। ਪਕੜ ਲਿਆ ਗਿਆ, ਪਹਿਲੀ ਰਾਤ ਕੰਮੋ ਮਾਸ਼ਕੀ ਦੀ ਝੁੱਗੀ ਵਿੱਚ ਬਤੀਤ ਹੋਈ ਸੀ, ਦੂਸਰੀ ਰਾਤ ਖੇੜੀ ਪਿੰਡ ਵਿੱਚ ਬਤੀਤ ਹੋਈ, ਤੀਸਰੀ ਰਾਤ ਮਰਿੰਦੇ ਥਾਣੇ ਵਿੱਚ ਬਤੀਤ ਹੋਈ ਸਲਾਖਾਂ ਦੇ ਪਿੱਛੇ, ਹੁਣ ਚੌਥੀ ਰਾਤ ਆਈ ਹੈ ਤੇ ਠੰਡਾ ਬੁਰਜ। ਠੰਡੇ ਬੁਰਜ ਦੇ ਅੰਦਰ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਕੈਦ ਕਰ ਦਿੱਤਾ ਗਿਆ। ਮੈਂ ਅੱਜ ਹੀ ਸਵੇਰੇ ਟੈਂਪਰੇਚਰ ਚੈੱਕ ਕਰ ਰਿਹਾ ਸੀ ਗੂਗਲ ਤੇ, 4 ਡਿਗਰੀ ਟੈਂਪਰੇਚਰ। ਜਿਹੜੀ ਸੰਗਤ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆ ਰਹੀ ਸੀ, ਕਹਿ ਰਹੀ ਸੀ ਕਿ ਪੈਰ ਸੁੰਨ ਹੋ ਰਹੇ ਨੇ। ਸਤਸੰਗ ਜੀ ਮਹਿਸੂਸ ਕਰਿਓ ਸਾਂ ਭਲਾ। ਉਸ ਠੰਡੇ ਬੁਰਜ ਦੇ ਬਾਰੇ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਗਰਮੀਆਂ ਨੇ ਉਦੋਂ ਵੀ ਠੰਡ ਦਾ ਅਹਿਸਾਸ ਹੁੰਦਾ, ਇੱਕ ਪਾਸੇ ਹਵਾ ਆਉਂਦੀ ਦੂਸਰੇ ਪਾਸੇ ਚਲੇ ਜਾਂਦੀ। ਕਿਵੇਂ ਬਤੀਤ ਕੀਤੀ ਹੋਵੇਗੀ ਮਾਤਾ ਜੀ ਨੇ। ਧੰਨ ਬਾਬਾ ਜ਼ੋਰਾਵਰ ਸਿੰਘ ਜੀ ਨੇ, ਬਾਬਾ ਫਤਿਹ ਸਿੰਘ ਜੀ ਨੇ ਇੰਨੀ ਠੰਡ ਦੇ ਵਿੱਚ ਉਸ ਠੰਡੇ ਬੁਰਜ ਦੇ ਅੰਦਰ ਰੱਖਿਆ ਗਿਆ, ਖਾਣ ਲਈ ਭੋਜਨ ਨਹੀਂ ਦਿੱਤਾ ਗਿਆ। ਨਮਸਕਾਰ ਕਰੀਏ ਮੋਤੀ ਰਾਮ ਮਹਿਰਾ ਜੀ ਨੂੰ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣਾ ਗਹਿਣਾ ਆਪਣਾ ਗੱਟਾ ਸਭ ਕੁਝ ਵੇਚ ਦਿੱਤਾ। ਕਾਹਦੇ ਲਈ, ਜੇ ਕਿਸੇ ਨੂੰ ਰਿਸ਼ਵਤ ਵੀ ਦੇਣੀ ਪਵੇ ਦੇ ਦਿਓ, ਪਰ ਗੁਰੂ ਦੇ ਲਾਲਾ ਨੂੰ ਦੁੱਧ ਪਿਆਉਣਾ ਹੈ। ਇਤਿਹਾਸ ਨੇ ਲਿਖਿਆ ਧਨ ਮੋਤੀ ਜਿਨ ਪੁੰਨ ਕਮਾਇਆ ਗੁਰਲਾਲਾਂ ਤਾਈਂ ਦੁੱਧ ਪਿਆਇਆ। ਇੱਕ ਵਾਰੀ ਸਾਰੇ ਪੜ੍ਹੀਏ ਜੀ, ਧਨ ਮੋਤੀ ਜਿਨ ਪੁੰਨ ਕਮਾਇਆ ਗੁਰਲਾਲਾਂ ਤਾਈਂ ਦੁੱਧ ਪਿਆਇਆ। ਗੁਰੂ ਦੇ ਲਾਲਾਂ ਨੂੰ ਗਰਮ ਗਰਮ ਦੁੱਧ ਪਿਆਉਂਦੇ ਰਹੇ ਮੋਤੀ ਰਾਮ ਜੀ ਮਹਿਰਾ। ਸਿੱਟਾ ਕੀ ਹੋਇਆ, ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਕੋਹਲੇ ਵਿੱਚ ਪੀੜ ਦਿੱਤਾ ਗਿਆ। ਖੈਰ, ਪਹਿਲੇ ਦਿਨ ਦੀ ਪੇਸ਼ੀ ਹੋਈ, ਤੁਸੀਂ ਕੱਲ੍ਹ ਸੁਣੀ ਗਿਆਨੀ ਬੰਤਾ ਸਿੰਘ ਜੀ ਉਹਨਾਂ ਪਾਸੋਂ, ਉੱਧਰ ਆਪਾਂ ਨਾ ਜਾਈਏ, ਸਮਾਂ ਥੋੜ੍ਹਾ ਹੈ। ਅੱਜ ਦੀ ਜਿਹੜੀ ਘਟਨਾ ਵਾਪਰਦੀ ਉਹਦੇ ਵੱਲ ਆਈਏ। ਦੂਸਰੇ ਦਿਨ ਪਤਾ ਲੱਗ ਗਿਆ ਕਿ ਅੱਜ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਣਾ ਹੈ। ਮਾਤਾ ਜੀ ਨੂੰ ਆ ਕੇ ਦੱਸਿਆ ਸਾਹਿਬਜ਼ਾਦਿਆਂ ਨੇ ਕਿ ਮਾਤਾ ਜੀ, ਅੱਜ ਸੂਬਾ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਆਹ ਵਾਰਤਾਲਾਪ ਹੋਈ ਸੀ, ਕਾਜ਼ੀ ਨੇ ਆਹ ਫਤਵਾ ਦਿੱਤਾ ਕਿ ਇਹ ਹਕੂਮਤ ਦੇ ਬਾਗੀ ਨੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਮਾਤਾ ਜੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਨਿੱਘ ਦਿੰਦੇ ਰਹੇ, ਇਤਿਹਾਸ ਦੀਆਂ ਸਾਖੀਆਂ ਸੁਣਾਉਂਦੇ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ। ਬੇਟਾ, ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਕਿ ਲੱਗੇ ਜੇ ਸੀਸ ਧਰਮ ਹੇਤ ਫਿਰ ਕੀ ਇਨਕਾਰ ਹੈ। ਜੇ ਤੁਹਾਡਾ ਸੀਸ ਧਰਮ ਦੀ ਖਾਤਰ ਲੱਗ ਜਾਵੇ, ਇਨਕਾਰ ਨਾ ਕਰਨਾ। ਸਿੱਖੀ ਤੋਂ ਬੇਮੁੱਖ ਹੋ ਕੇ ਜੀਵਨਾ ਤਿਰਕਾਰ ਹੈ। ਇਹ ਬੱਚਿਓ, ਸਿੱਖੀ ਤੋਂ ਬੇਮੁੱਖ ਨਾ ਹੋਣਾ। ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਇਹ ਅਸੀਫ ਦਿੱਤੀ, ਸਿੱਖਿਆ ਦਿੱਤੀ। ਅਗਲੇ ਦਿਨ ਸਿਪਾਹੀ ਆ ਗਏ, ਜਿਸ ਦਿਨ ਇਹ ਕਾਂਡ ਵਾਪਰਨਾ ਹੈ। ਮਾਤਾ ਜੀ ਨੂੰ ਪਤਾ ਹੈ ਕਿ ਅੱਜ ਸਾਹਿਬਜ਼ਾਦਿਆਂ ਨੇ ਵਾਪਸ ਨਹੀਂ ਆਉਣਾ। ਹੁਣ ਇੱਕ ਮਾਂ ਦਾ ਦਿਲ ਮਾਂ ਹੀ ਜਾਣਦੀ ਹੈ। ਅਸੀਂ ਮਰਦ ਉਸ ਗੱਲ ਨੂੰ ਨਹੀਂ ਦੱਸ ਸਕਦੇ ਕਿ ਉਹ ਗੱਲ ਮਾਂ ਸਮਝਦੀ ਹੈ ਇੱਕ ਬੱਚੇ ਦੀ। ਸਾਧ ਸੰਗਤ, ਮਾਤਾ ਜੀ ਨੂੰ ਪਤਾ ਅੱਜ ਨਹੀਂ ਆਉਣਾ। ਮਾਂ ਗੁਜਰੀ ਹੁਣ ਘੁੱਟ ਘੁੱਟ ਕੇ ਜੱਫੀ ਵਿੱਚ ਲੈ ਕੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਨੇ। ਉਮਰ ਕਿੰਨੀ ਹੈ, 9 ਸਾਲ ਦੀ ਤੇ 7 ਸਾਲ ਦੀ। ਕਹਿੰਦੇ ਹੈ ਕਿ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲਿਓ, ਕੇਸੋਂ ਕੋ ਕੰਘੀ ਕਰ ਦੂੰ ਜਰਾ ਮੂੰਹ ਤੇ ਲਾ ਤੋ ਲਿਓ। ਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮੈਂ ਤੁਹਾਡੇ ਕੇਸਾਂ ਨੂੰ ਸਵਾਰ ਦੇਵਾਂ, ਤੁਹਾਡਾ ਮੂੰਹ ਧਵਾ ਲਵਾਂ। ਪਿਆਰੋਂ ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲਿਓ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਤੋ ਲਿਓ। ਮੈਨੂੰ ਪਤਾ ਤੁਸੀਂ ਅੱਜ ਨਹੀਂ ਆਉਣਾ, ਆਓ ਮੈਂ ਤੁਹਾਡੇ ਸੀਸ ਦੇ ਉੱਪਰ ਛੋਟੀ ਜਿਹੀ ਕਲਗੀ ਸਜਾ ਦੇਵਾਂ। ਮਾਤਾ ਜੀ ਨੇ ਤਿਆਰ ਕਰਕੇ ਸਾਹਿਬਜ਼ਾਦਿਆਂ ਨੂੰ ਭੇਜਿਆ। ਵਜ਼ੀਰ ਖਾਨ ਦੀ ਕਚਹਿਰੀ ਲੱਗੀ, ਸਾਹਿਬਜ਼ਾਦਿਆਂ ਨੇ ਉੱਚੀ ਆਵਾਜ਼ ਵਿੱਚ ਜਾ ਕੇ ਫਤਿਹ ਬੁਲਾਈ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਲਾਲਚ ਦਿੱਤੇ ਗਏ, ਕਿਹਾ ਗਿਆ ਕਿ ਇਸਲਾਮ ਧਰਮ ਕਬੂਲ ਕਰ ਲਵੋ, ਤੁਹਾਨੂੰ ਛੱਡ ਦੇਵਾਂਗੇ। ਸੁੱਚਾ ਆਨੰਦ ਨੇ ਵੀ ਬੜਾ ਕੁਛ ਕੀਤਾ। ਸਾਹਿਬਜ਼ਾਦੇ ਇੱਡੀ ਚੜ੍ਹਦੀ ਕਲਾ ਦੇ ਵਿੱਚ ਨੇ ਕਿ ਅੱਲਾ ਯਾਰ ਖਾਂ ਜੋ ਵੀ ਲੋਕ ਲਿਖਦੇ ਨੇ ਕਿ ਨਾਗਮ ਕੀ ਬਾਤ, ਬਾਤ ਤੇ ਰੁਕਣੇ ਲੱਗੀ ਜ਼ਬਾਂ, ਖੁਦ ਕੋ ਸੰਭਾਲ ਕੇ ਕਹਿਣੇ ਲੱਗਾ ਕਿ ਹਾਂ, ਖਾਹ ਹੋ ਮੌਤ ਕੇ ਜਾ ਚਾਹੀਏ ਤੁਮੇ ਅੰਮਾ, ਸਾਫ਼ ਸਾਫ਼ ਬਤਾਓ ਐ ਅਲੀ ਖਾਨਾ, ਤੁਹਾਨੂੰ ਮੌਤ ਚਾਹੀਦੀ ਹੈ ਕਿ ਮਾਤਾ ਗੁਜਰ ਕੌਰ ਚਾਹੀਦੀ ਹੈ, ਮਾਤਾ ਗੁਜਰੀ ਜੀ ਚਾਹੀਦੀ ਹੈ, ਕਿਹਨੂੰ ਮਿਲਣਾ ਚਾਹੁੰਦੇ ਹੋ? ਤੁਹਾਨੂੰ ਜਾਣ ਪਿਆਰੀ ਹੈ ਕਿ ਇਸਲਾਮ ਪਿਆਰਾ ਹੈ? ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਜਵਾਬ ਦਿੱਤਾ, ਕਹਿੰਦੇ ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ। ਐ ਪਾਪੀ ਵਜ਼ੀਰ ਖਾਂ ਯਾਦ ਰੱਖ, ਜੇ ਤੂੰ ਸੱਚ ਨੂੰ ਮਿਟਾਉਣ ਦਾ ਯਤਨ ਕੀਤਾ, ਜੇ ਸਾਨੂੰ ਖਤਮ ਕਰਨ ਦਾ ਯਤਨ ਕੀਤਾ, ਅਸੀਂ ਤੇ ਖਤਮ ਹੋਣਾ ਨਹੀਂ, ਹਾਂ ਤੂੰ ਜਹਾਨ ਤੋਂ ਮਿਟ ਜਾਵੇਂਗਾ। ਵਾਕਿਆ ਹੀ ਸਾਹਿਬਜ਼ਾਦੇ ਅੱਜ ਵੀ ਜ਼ਿੰਦਾ ਨੇ। ਅੱਜ ਫਤਿਹਗੜ੍ਹ ਸਾਹਿਬ ਸਰਹੰਦ ਚਲੇ ਜਾਈਏ, ਕਿੱਡੇ ਕਿੱਡੇ ਉੱਚੇ ਨਿਸ਼ਾਨ ਸਾਹਿਬ ਝੁੰਮ ਰਹੇ ਨੇ, ਹਜ਼ਾਰਾਂ ਨੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਾ ਰਹੀ ਹੈ। ਜਿਸ ਪਾਪੀ ਨੇ ਸਾਹਿਬਜ਼ਾਦਿਆਂ ਨੂੰ ਮਿਟਾਉਣ ਦਾ ਯਤਨ ਕੀਤਾ ਸੀ, ਉਹਦਾ ਨਾਮ ਨਿਸ਼ਾਨ ਨਹੀਂ ਮਿਲਦਾ। ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ, ਡਰਦਾ ਨਹੀਂ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ। ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਹੈ ਤੁਮਕੋ ਖੁਦਾ ਕੀ ਜ਼ਬਾਨ ਸੇ। ਬਾਜ ਆਓ ਸਰ ਸੇ ਇਸ ਜ਼ੁਲਮ ਤੋਂ, ਬਾਜ ਆ ਜਾਓ। ਕਿਤੇ ਨਹੀਂ ਲਿਖਿਆ ਐ ਵਜ਼ੀਰ ਖਾਂ, ਕਿਤੇ ਨਹੀਂ ਲਿਖਿਆ ਕਿ ਬੱਚਿਆਂ ਦੇ ਉੱਪਰ ਜ਼ੁਲਮ ਕੀਤਾ ਜਾ ਸਕਦਾ ਹੈ, ਇਸਲਾਮ ਉਹਦੀ ਇਜਾਜ਼ਤ ਨਹੀਂ ਦਿੰਦਾ। ਖੈਰ ਸਤਸੰਗ ਜੀ, ਉਸ ਕਚਹਿਰੀ ਵਿੱਚ ਨਵਾਬ ਸ਼ੇਰ ਮੁਹੰਮਦ ਮਲੇਰਕੋਟਲਾ ਦਾ ਜਿਹੜਾ ਨਵਾਬ ਹੈ ਉਹ ਵੀ ਮੌਜੂਦ ਹੈ। ਉਹਨੂੰ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ, ਤੁਹਾਡੇ ਪਿਤਾ ਨੂੰ ਮਾਰ ਦਿੱਤਾ, ਅੱਜ ਬਦਲਾ ਲੈਣ ਦਾ ਟਾਈਮ ਹੈ, ਇਹਨਾਂ ਨੂੰ ਖਤਮ ਕਰਕੇ ਸਾਹਿਬਜ਼ਾਦਿਆਂ ਨੂੰ ਤੇ ਬਦਲਾ ਲੈ ਲਵੋ। ਸ਼ੇਰ ਮੁਹੰਮਦ ਖਾਂ ਕਹਿੰਦੇ ਕਿ ਬਦਲਾ ਹੀ ਲੈਣਾ ਹੋਊਗਾ ਤੋ ਹਮ ਲੇਂਗੇ ਵਾਪਸੀ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ। ਜੇ ਬਦਲਾ ਹੀ ਲੈਣਾ ਹੋਏਗਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਕੇ ਲਵਾਂਗੇ। ਇੰਨਾ ਮਾਸੂਮ ਜਿੰਦਾਂ ਦੇ ਅਸੀਂ ਪਾਪ ਕਰਮ ਨਹੀਂ ਕਰ ਸਕਦੇ, ਇਹ ਪਾਪ ਕਰਮ ਹੈ, ਇਹਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ। ਦੇਖੋ ਨਵਾਬ ਮਲੇਰਕੋਟਲਾ ਨੇ ਉਦੋਂ ਹਾਂ ਦਾ ਨਾਰਾ ਮਾਰਿਆ ਸੀ, ਭਾਵੇਂ ਉਹਨੇ ਬਾਅਦ ਵਿੱਚ ਕੋਈ ਮਦਦ ਨਹੀਂ ਕੀਤੀ ਕਿ ਸਾਹਿਬਜ਼ਾਦੇ ਸ਼ਹੀਦ ਨਾ ਹੋਣ, ਪਰ ਕੇਵਲ ਹਾਂ ਦਾ ਨਾਰਾ ਮਾਰਿਆ ਸੀ। ਸਿੱਖ ਕੌਮ ਦਾ ਹਿਰਦਾ ਵੇਖੋ, ਜੇ ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆਇਆ, ਸਾਰਾ ਸਰਹੰਦ ਗਰਕ ਕਰ ਦਿੱਤਾ, ਪਰ ਮਲੇਰਕੋਟਲੇ ਦੀ ਰਿਆਸਤ ਨੂੰ ਕੁਛ ਨਹੀਂ ਕਿਹਾ। ਅੱਜ ਵੀ ਮਲੇਰਕੋਟਲੇ ਦੀ ਰਿਆਸਤ ਵਿੱਚ ਮੁਸਲਮਾਨ ਵੀਰ ਸੁੱਖ ਤੇ ਚੈਨ ਨਾਲ ਵਸਦੇ ਆ। ਖੈਰ ਸਤਸੰਗ ਜੀ, ਕਾਜ਼ੀ ਨੇ ਫਤਵਾ ਲਾਇਆ ਕਿ ਹਕੂਮਤ ਦੇ ਬਾਗੀ ਨੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਕੋਈ ਵੀ ਜਲਾਦ ਇਸ ਕਾਰਜ ਨੂੰ ਕਰਨ ਲਈ ਤਿਆਰ ਨਹੀਂ ਹੈ। ਛੋਟੇ ਬੱਚਿਆਂ ਨੂੰ ਕਿਵੇਂ ਚਿਣਿਆ ਜਾਵੇ ਜੀ? ਦੋ ਜਲਾਦ ਆਏ ਜਿਨ੍ਹਾਂ ਦੇ ਨਾਮ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ। ਇਹ ਦਿੱਲੀ ਤੋਂ ਆਏ ਸਨ, ਮੌਤ ਦਾ ਇਹਨਾਂ ਤੇ ਮੁਕੱਦਮਾ ਸੀ, ਕਿਹਾ ਦਿੱਤਾ ਗਿਆ ਤੁਹਾਡਾ ਮਾਫ ਕਰ ਦਿੱਤਾ ਜਾਵੇਗਾ, ਤੁਸੀਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣੋ। ਸਾਜ ਸੰਗਤ ਇੱਟਾਂ ਮੰਗਾਈਆਂ ਗਈਆਂ, ਚੂਨਾ ਮੰਗਾਇਆ ਗਿਆ, ਈਟੇ ਮੰਗਾਈ, ਚੂਨਾ ਪੀ ਫੌਰਨ ਬਹਿਮ ਕੀਆ, ਜਾਰਾ ਨੂੰ ਬਿਆਨ ਫਿਰ ਜੋ ਸਿਤਮ ਕੀਆ। ਹੁਣ ਸਾਹਿਬਜ਼ਾਦਿਆਂ ਦੀ ਚੜ੍ਹਦੀ ਕਲਾ ਵੇਖਿਓ, ਹਾਥੋਂ ਨੇ ਹਾਥ ਡਾਲ ਕਰ ਵੋ ਨੌ ਨਿਹਾਲ, ਦੋਵਾਂ ਸਾਹਿਬਜ਼ਾਦਿਆਂ ਨੇ ਇਹ ਹੱਥਾਂ ਦੇ ਵਿੱਚ ਹੱਥ ਪਾ ਲਏ। ਕਹਤੇ ਹੋਏ ਜਵਾਹ ਸੇ ਬੜੇ ਸਤ ਸ੍ਰੀ ਅਕਾਲ, ਉਹਨਾਂ ਦੇ ਚਿਹਰੇ ਤੇ ਡਰ ਨਹੀਂ ਹੈ, ਜਵਾਹ ਤੋਂ ਆਪਣੇ ਮੁਖਾਰਬਿੰਦ ਤੋਂ ਕੀ ਬੋਲਦੇ ਨੇ, ਜੈਕਾਰੇ ਲਾ ਰਹੇ ਨੇ ਕਿ ਬੋਲੇ ਸੋ ਨਿਹਾਲ। ਵਜ਼ੀਰ ਖਾਂ ਉਹ ਲਿਖਿਆ ਅੱਲਾ ਜਾਰ ਖਾਂ ਜੋਗੀ ਨੇ, ਕਹਤੇ ਹੋਏ ਜਵਾਹ ਸੇ ਬੜੇ ਸਤ ਸ੍ਰੀ ਅਕਾਲ, ਚਿਹਰੋਂ ਪੇ ਗਮ ਕਾ ਨਾਮ ਨਾ ਥਾ ਔਰ ਮੈਂ ਥਾ ਮਿਲਾਲ, ਜਾ ਠਹਿਰੇ ਸਰ ਤੇ ਮੌਤ ਪੇ ਫਿਰ ਵੀ ਮੈਂ ਤਾਂ ਖਿਆਲ। ਹੁਣ ਘਟਨਾ ਕੀ ਵਾਪਰਦੀ ਜੀ? ਇੱਟਾਂ ਚਿੰਨੀਆਂ ਸ਼ੁਰੂ ਹੋਈਆਂ, ਇੱਟਾਂ ਚਿੰਨੀਆਂ ਚਿੰਦਿਆਂ ਦੀਵਾਰ ਤਾਂ ਆਉਣੀ ਸ਼ੁਰੂ ਹੋਈ। ਇੱਟਾਂ ਦੀ ਨੱਪ ਦੇ ਨਾਲ ਸਾਹਿਬਜ਼ਾਦਿਆਂ ਦਾ ਖੂਨ ਰੁਕਣ ਲੱਗਿਆ, ਗਰਦਿਸ਼ ਨਹੀਂ ਹੋ ਰਹੀ, ਖੂਨ ਨਹੀਂ ਚੱਲ ਰਿਹਾ, ਸਾਹ ਲੈਣਾ ਔਖਾ ਹੋ ਗਿਆ। ਦੀਵਾਰ ਕੀ ਦ दबाओ से जब हवस दम हुआ, दीवार की दबाओ, कंध की नप, इटा की नप, उदे नाल सा लेना औखा हो गया। खून चलता है अपने हाथ पैर हरकत करते हैं, जे खून की गर्दिश रुक जाए असी मुर्दा हो जाने। दीवार की दबाओ से जब हबस दम हुआ, दुराने खून रुकने लगा, साहस कम हुआ, साहबजादे औखे औखे सा लेंदे ने। दीवार तानू आनी शुरू हो गई। सतसंगत जी, दीवार की दबाव से जब हवस दम हुआ, बेराने खून रुकने लगा, सांस कम हुआ, फरमाए हम पर बाजाहर सितम हुआ, बातन में पंथ पर खुदा का कर्म हुआ। साहबजादे कहंदे सब साल और जीकर पी मरना जरूर था, सर कौम से बचाना जे गैरत से दूर था। हम जान दे के औरों की जान बचा चले, असी अपनी जान दे दिती है, पर अज भारत वर्ष दे बच्चे खत्म होने तो बच जाएंगे। हम जान दे के औरों की जान बचा चले, सिखी की नींद हम है सरों पे उठा चले, गुरियाई का किस्सा जहां में बना चले, गद्दी से काबे तख्त बस अब कौम पाएगी, दुनिया में जालम का निशान तक मिटाएगी। सत संगत जी, साहबजादे उन्हां नीहां दी नप थले आ के शहीद हो जाते हैं, खत्म हो जाते हैं। इस तो बाद जो घटना वापरती है, माता जी शहीदी पाते हैं, दीवान टोडर मल किवें साहबजादियां दे शरीरां दा संस्कार करदा, वो आप जी ने कल नूं सिंह साहब जी कोलों सुनना। एक गल मैं होर करनी चाहुंदा हाँ, गुरु गोबिंद सिंह महाराज तो सदके जाइए। गुरु गोबिंद सिंह महाराज ने इस गल का पता जी रायकोट लगता है, किहड़ी जगह, रायकोट, लुधियाने लागे जगह है रायकोट। उत्थे नूरा राय कला रहा, तो राय कला कहना सचे पातशाह मैं ताकि की सेवा कर सकता हूँ। गुरु गोबिंद सिंह जी कहते कोई सियाना बंदा भेज सरहद वो खबर लैके आवे कि साहबजादिया माता जी नाल की बतीत होगी है। आ किताब जिहदा मैं नाम लैन लगना जी, जरूर लैके पढ़ियो। श्रोमणी गुरुद्वारा प्रबंधक कमेटी का जिथे जिथे प्रबंध है उतों एक किताब फ्री मिलती है, बच्चों को जरूर पढ़ायो। एक तो है निक्कियां जिन्ना वड्डे साके, यदि भेटा नहीं ले जाती, धर्म प्रचार कमेटी फ्री वंडदी है। एक है किताब एक खत भाई तारू सिंह दे वारस दे नां, उहदे विच लिखिया नूरा जांदा है आके गुरु गोबिंद सिंह महाराज पुछदे कि दस नूरे इत्थे की वापरिया, हुण दसे किवें जी, किवें दसे कि साहबजादे शहीद हो गए आ। गुरु गोबिंद सिंह महाराज फिर पुछदे आ, हुण दसदा है, कहिंदा है सरहंद च सुनेहा मिलिया है कि लाल टुर गए, दोवें शहीद हो गए, नौ निहाल टुर गए, दोनों साहबजादे शहीद हो गए ने, गुरु गोबिंद सिंह महाराज जी संसार तो चले गए ने, किवें गए ने, सूबे ने कंधा अंदर नपीड़ दिते, पापी वजीर खां ने साहबजादिया नीहां दे विच चिन के शहीद किया है, सूबे ने कंधा अंदर नपीड़ दिते, दोवें लाल इट्टां दे विच पीड़ दिते। ਇਹ ਗੱਲ ਸੁਣ ਕੇ ਮੁਸਕਰਾ ਕੇ ਉੱਠਿਆ ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਉੱਥੋਂ ਕੋਈ ਗੱਲ ਨਾ ਲੁਕਾਈ, ਨੂਰੇ ਜੋ ਕੁਝ ਤੂੰ ਉੱਥੋਂ ਸੁਣ ਕੇ ਆਇਆ ਉਹਦੇ ਵਿੱਚੋਂ ਇੱਕ ਵੀ ਗੱਲ ਲੁਕਾਉਣ ਦਾ ਯਤਨ ਨਾ ਕਰੀ, ਤੇ ਸਾਫ਼ ਸਾਫ਼ ਦੱਸੀ ਕੋਈ ਕਹਿਰ ਨਾ ਕਮਾਈ, ਮੈਨੂੰ ਸਾਰੀ ਗੱਲ ਸਾਫ਼ ਤੇ ਪ੍ਰਤੱਖ ਦੱਸ, ਕੋਈ ਹਿੰਜ ਤੇ ਨਾ ਚੋਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਗਦਰੇ ਉੱਚੀ ਕੋਈ ਸਾਹ ਤੇ ਨਾ ਕੱਢੀ। ਮੈਨੂੰ ਦੱਸ, ਜਦੋਂ ਪਾਪੀ ਵਜ਼ੀਰ ਖਾਂ ਦੇ ਹੁਕਮ ਮੁਤਾਬਕ ਸਾਹਿਬਜ਼ਾਦੇ ਨੀਹਾਂ ਵਿੱਚ ਨਹੀਂ ਜਾ ਰਹੇ ਸਨ, ਬਾਬਾ ਜ਼ੋਰਾਵਰ ਸਿੰਘ ਅੱਥਰੂ ਤੇ ਨਹੀਂ ਸੀ ਘੇਰਦਾ, ਬਾਬਾ ਫਤਿਹ ਸਿੰਘ ਉਹਦੇ ਹੋਕੇ ਤੇ ਨਹੀਂ ਸੀ ਲੈਂਦਾ, ਕੋਈ ਹਿੰਜ ਤੇ ਨਾ ਤੇਰੇ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਕਿਧਰੇ ਉੱਚੀ ਕੋਈ ਸਾਹ ਤੇ ਨਾ ਕੱਢੀ, ਜਗ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜ਼ੋਰਾਵਰ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਜਦੋਂ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਭੰਨੀਆਂ ਜਾ ਰਹੀਆਂ ਸਨ, ਬਾਬਾ ਜ਼ੋਰਾਵਰ ਸਿੰਘ ਉਦੋਂ ਚੀਖਾਂ ਤੇ ਨਹੀਂ ਸੀ ਮਾਰਦਾ, ਬਾਬਾ ਫਤਿਹ ਸਿੰਘ ਉਦੋਂ ਹੋਕੇ ਤੇ ਨਹੀਂ ਸੀ ਲੈਂਦਾ। ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜ਼ੋਰਾਵਰ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਜਦੋਂ ਮੂਹਰੇ ਨੇ ਸੁਣਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਚੀ ਬੁਲੰਦ ਆਵਾਜ਼ ਵਿੱਚ ਇੱਕ ਬਚਨ ਕਿਹਾ, ਕਹਿੰਦੇ ਚੀਹਾ ਸ਼ੁੱਧ ਕੇ ਚੋਂ ਬਚਦਾ ਕੁਛ ਵਿਚਾਰ, ਕਿ ਬਾਕੀ ਦੇ ਮਾਂ ਦਸਤੇ ਪੇਚੀਦਾ ਮਾਰ। ਜ਼ਫ਼ਰਨਾਮਾ ਹੁਣ ਫਾਰਸੀ ਹੈ, ਸਾਨੂੰ ਸਮਝ ਨਹੀਂ ਆਈ। ਇਹਦਾ ਮਤਲਬ ਕੀਤਾ, ਅਲੱਥਾ ਕੀਤਾ, ਕੀ ਹੋਇਆ ਮੇਰੇ ਚਾਰ ਪੁੱਤਰ ਮਰ ਗਿਆ ਨੇ, ਇਹ ਖਾਲਸਾ ਮੇਰਾ ਆਪਣਾ ਪੁੱਤਰ ਹੈ, ਇਨ ਪੁੱਤਰ ਨੂੰ ਤੇ ਸਿਸ ਪਰ ਵਾਰ ਬੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਕਈ ਹਜ਼ਾਰ ਜਿਹੜਾ ਜਿੰਦੇ ਨੇ, ਇਹ ਮੇਰੇ ਆਪਣੇ ਬੱਚੇ ਨੇ, ਜਿਨ੍ਹਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਨੂੰ ਹੈ ਘਰੋਂ ਨਿਵਾਸ। ਸਾਧ ਸੰਗਤ, ਕੱਲ੍ਹ ਨੂੰ ਆਪਦੀ ਸਿੰਘ ਸਾਹਿਬ ਜੀ ਕੋਲ ਸੁਣੋਗੇ ਕਿ ਕਿਵੇਂ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਮੈਨੂੰ ਯਾਦ ਆ ਜਾਂਦੀ ਗੁਰੂ ਨਾਨਕ ਸਾਹਿਬ ਜੀ ਦੀ, 22 ਸਾਲ ਦੀ ਉਹਨਾਂ ਦੀ ਉਮਰ ਸੀ, ਪੁਰਾਤਨ ਜਨਮ ਸਾਖੀ ਦੇ ਵਿੱਚ ਲਿਖਿਆ, ਗੁਰੂ ਨਾਨਕ ਸਾਹਿਬ ਜੀ ਨੇ ਖਾਣਾ ਪੀਣਾ ਛੱਡ ਦਿੱਤਾ। ਦਾਦਾ ਜਿਹੜਾ ਸੀ ਕਾਲੂ ਰਾਏ, ਉਹ ਵੈਦ ਨੂੰ ਬੁਲਾ ਕੇ ਲਿਆਇਆ ਕਿ ਗੁਰੂ ਨਾਨਕ ਸਾਹਿਬ ਨੂੰ ਕੋਈ ਰੋਗ ਹੋ ਗਿਆ ਲੱਗਦਾ ਹੈ। ਵੈਦ ਨੇ ਆ ਕੇ ਨਬਜ਼ ਫੜੀ, ਨਬਜ਼ ਸਹੀ ਚੱਲਦੀ ਸੀ। ਵੈਦ ਬੁਲਾਇਆ, ਵੈਦ ਜੀ ਭਗਤ ਭੰਡੋਲੇ ਬਾਹਾਂ ਭੋਲਾ, ਵੈਦ ਨਾ ਜਾਣੀ ਕਰਕ ਕਰੋਜੇ ਨਾ। ਕਾਹਦੀ ਪੀੜਾ ਸੀ? ਪੀੜਾ ਇਹ ਸੀ ਕਿ ਕਿਸਾਨ ਜਿਹੜੇ ਨੇ ਖੇਤਾਂ ਵਿੱਚ ਹਲ ਚਲਾਉਂਦੇ ਨੇ, ਬਲਦਾਂ ਨਾਲ ਖੇਤੀ ਹੁੰਦੀ ਸੀ, ਖੂਹਾਂ ਤੋਂ ਪਾਣੀ ਕੱਢਦੇ ਨੇ, ਸਿੰਜਦੇ ਨੇ, ਗਾਹ ਪਾਉਂਦੇ ਨੇ, ਔਖਿਆਈ ਸਖਿਆਈ ਵਿੱਚ ਹਾੜੀ ਸੌਣੀ ਆਉਂਦੀ ਹੈ। ਜਦੋਂ ਘਰ ਵਿੱਚ ਜਿਣ ਸੌਣੀ ਹੈ ਤੇ ਉਹਨੂੰ ਜਗੀਰਦਾਰ ਲੈ ਜਾਂਦੇ ਨੇ, ਜਿਨ੍ਹਾਂ ਨੇ ਖੇਤਾਂ ਵਿੱਚ ਹਲ ਚਲਾਇਆ ਸੀ ਉਹਨਾਂ ਦੇ ਖਾਣ ਲਈ ਭੋਜਨ ਨਹੀਂ ਰਹਿੰਦਾ। ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਹਾਲਾਤ ਵੇਖੇ, ਗੁਰੂ ਸਾਹਿਬ ਜੀ ਨੇ ਖਾਣਾ ਪੀਣਾ ਛੱਡ ਦਿੱਤਾ। ਲਿਖਿਆ, ਨਾ ਬਾਬਾ ਬੋਲੇ ਨਾ ਬਕੈ ਨਾ ਅੰਨ ਜੀਵੈ। ਹਾਲਾਤ ਅੱਜ ਵੀ ਇਹ ਹੋ ਗਏ ਨੇ ਜੀ। ਉਦੋਂ ਜ਼ਮੀਰਦਾਰ ਸਨ, ਅੱਜ ਕਾਰਪੋਰੇਟ ਘਰਾਣੇ ਨੇ। ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਨੇ ਇੱਕ ਬਿੱਲ ਪਾਸ ਕਰਾ ਦਿੱਤਾ, 3 ਬਿੱਲ ਨੇ, ਤਿੰਨੋਂ ਹੀ ਕਿਸਾਨਾਂ ਨੂੰ ਖਤਮ ਕਰਨ ਵਾਲੇ ਨੇ। ਕਿਸਾਨਾਂ ਦਾ ਜੀ ਨਹੀਂ ਕਰਦਾ, 1 ਮਹੀਨਾ ਹੋ ਗਿਆ ਹੈ ਸਿੰਘੂ ਬਾਰਡਰ ਤੇ, 1 ਮਹੀਨਾ ਇੰਨੀ ਠੰਡ ਦੇ ਵਿੱਚ ਵਕਤ ਦੇ ਹਾਕਮਾਂ ਨੂੰ ਗੱਲ ਸੁਣਨੀ ਚਾਹੀਦੀ ਹੈ। ਰਾਜਾ ਜਿਹੜਾ ਹੈ ਉਹਨੂੰ ਪ੍ਰਜਾ ਦੀ ਗੱਲ ਨੂੰ ਸੁਣਨਾ ਚਾਹੀਦਾ, ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਉਦੋਂ ਵੀ ਕਿਹਾ ਸੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ। ਪਬਲਿਕ ਦੀ ਆਵਾਜ਼ ਨੂੰ ਸੁਣੋ, ਆਵਾਮ ਦੀ ਆਵਾਜ਼ ਨੂੰ ਸੁਣੋ। ਇਹ ਜਿਹੜੇ ਕਿਸਾਨਾਂ ਨੂੰ ਖਤਮ ਕਰਨ ਵਾਲੇ ਬਿੱਲ ਨੇ, ਇਹਨਾਂ ਨੂੰ ਰੱਦ ਕਰਕੇ ਪਬਲਿਕ ਦੀ ਭਲਾਈ ਕਰੋ। ਇਹ ਮੈਂ ਅੱਜ ਦੇ ਹੁਕਮਰਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ, ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਭਾਈ ਸਾਹਿਬ ਦੀ ਪਾਸੋਂ ਸਰਵਣ ਕਰੀਏ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ, ਸਰੂ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ। ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਸਮੁੱਚੇ ਭਾਰਤ ਦੇ ਵਿੱਚ ਸਮਾਗਮ ਕੀਤੇ ਗਏ ਸਨ, ਇਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ 1 ਮਈ 2021 ਨੂੰ। ਸਮੁੱਚੇ ਭਾਰਤ ਵਿੱਚ ਸਮਾਗਮ ਕੀਤੇ ਜਾਣੇ ਨੇ। ਮਾਨਯੋਗ ਬੀਬੀ ਜਗੀਰ ਕੌਰ ਜੀ ਦੀ ਦੇਖ ਰੇਖ ਹੇਠ ਇਹ ਸਾਰੇ ਸਮਾਗਮ ਹੋਣੇ ਨੇ। ਬੜਾ ਵੱਡਾ ਉਤਸ਼ਾਹ ਉਦੋਂ ਵੀ ਪਾਇਆ ਗਿਆ ਤੇ ਹੁਣ ਵੀ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ, ਅਸਾਮ, ਬੰਗਾਲ, ਬਿਹਾਰ, ਯੂਪੀ, ਉਤਰਾਂਚਲ, ਪੰਜਾਬ, ਇਹਨਾਂ ਸਾਰੇ ਗੁਰੂ ਸਥਾਨਾਂ ਤੇ ਦਿੱਲੀ ਇਹ ਸਮਾਗਮ ਹੋਣੇ ਨੇ ਜੀ। ਆਓ ਭਾਈ ਸਾਹਿਬ ਜੀ ਪਾਸੋਂ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ।